ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲਦੇ ਕੀ ਧੁਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਿਸੀਐ ਜਿਉ ਉੱਠੈ ਧਰਨ ਸ਼ਿੰਗਾਰ ਸਭ ਦਿਸੈ ਹਰਿਆਵਲੀ ਸਭ ਭਰੇ ਸੁਭਰਤਾਲ
ਜੇ ਗਿਆਨ ਮਿਲ ਜਾਵੇ ਅਸਲੀ ਗੁਰਮਤ ਦਾ ਮਨ ਜਿਹੜਾ ਹੈਗਾ ਅਚੰਬੇ ਚ ਹੋ ਜਾਂਦਾ ਅਚੰਬੇ ਚ ਉਹ ਆ ਗੱਲ ਅਸਲ ਗੱਲ ਇਹ ਹੈ ਤਾਂ ਆ ਤਾਂ ਗੱਲਾਂ ਫਿਰ ਇਹਦਾ ਮਤਲਬ ਇਹਦੇ ਬੇਕਾਰੇ ਸੀ ਤੇ ਸਭ ਕੁਝ ਪਲਟ ਜੂਗਾ ਕਿਉਂ ਗੁੱਟਿਆ ਤਲ ਸਿੰਗਾਰ ਜਿਵੇਂ ਧਰਤੀ ਵੀ ਪਏ ਤੇ ਬਦਲ ਜਾਂਦੀ ਹੈ ਨਾ ਇਕਦਮ ਉਹਦੇ ਤੇ ਬਹੁਤ ਹਰੀ ਭਰੀ ਹੋ ਜਾਂਦੀ ਹੈ ਉਹ ਹਰਾ ਭਰਾ ਹੋ ਜਾਂਦਾ ਕਿਉਂਕਿ ਪਹਿਲੇ ਜੋ ਕਰਮ ਤੁਹਾਨੂੰ ਕਰਦਾ ਉਹ ਸੁੱਕਾ ਹੋਇਆ ਉਹਨਾਂ ਨੂੰ ਮਿਲਿਆ ਕੱਖ ਨਹੀਂ ਹੁੰਦਾ ਉੱਥੋਂ ਪ੍ਰਾਪਤੀ ਕੁਛ ਹੋਈ ਉਹ ਨਹੀਂ ਹੁੰਦੀ ਹੈ ਇਹ ਸੁੱਕੇ ਕਾਸ਼ਟ ਹਰਿਆ ਹੋ ਗਿਆ ਗੁਰ ਮਿਲ ਕੇ ਜਿਵੇਂ ਧਰਤੀ ਸੁੱਕੀ ਮੀਂਹ ਪਏ ਤੇ ਹਰੀ ਭਰੀ ਹੋ ਜਾਂਦੀ ਹੈ ਹੋ ਗਿਆ ਸਭ ਦੱਸਿਆ ਹਰਿਆਵਲੀ ਸਾਰੀ ਧਰਤੀ ਚਾਰੋਂ ਤਰਫ ਹਰਿਆਵਲੀ ਪੀਂਦੀ ਹੈ ਜੇ ਦੁਨੀਆਂ ਜਿੱਦੀ ਦੁਨੀਆਂ ਦੇ ਕੱਲ ਦੇ ਵਿੱਚ ਵੀ ਗੱਲ ਗੁਰੂ ਦੀ ਪੈ ਜੂਗੀ ਸਭ ਹਰੇ ਭਰੇ ਹਿਰਦੇ ਹੋ ਜਾਣਗੇ ਸਭ ਭਰੇ ਸੁਪਰ ਤਾਲ ਜਿੰਨੇ ਜਿੰਨੇ ਗਿਆਨ ਦੀ ਲੋੜ ਹੋਊ ਤਾਲ ਸਭ ਦੇ ਭਰ ਜਾਣਗੇ ਧਰਤੀ ਤੇ ਵੀ ਛੱਪੜੀਆਂ ਜਾਂ ਪੈਂਦਾ ਵੀ ਜਿੰਨੇ ਜਿੰਨੇ ਤਾਲ ਛੋਟੇ ਮੋਟੇ ਸਭ ਭਰੇ ਪਏ ਹੁੰਦੇ ਨੇ ਜਿਵੇਂ ਇਹ ਹਿਰਦੇ ਸਾਰਿਆਂ ਦੇ ਭਰ ਜਾਣਗੇ ਜਿੰਨੀ ਕਿਸੇ ਨੂੰ ਭੁੱਖ ਹੋਊ ਇੱਛਾ ਉਹਦੀ ਉਹ ਮਿਲਜੂ ਜਿੰਨੀ ਕਪੈਸਿਟੀ ਹੋਊ ਗਿਆਨ ਦੀ ਉਹਦੀ ਉਹ ਮਿਲਜੂ ਫੁੱਲ ਹੋਜੂ ਪਰ ਜਦ ਗੁਰਮਤ ਦਾ ਸਹੀ ਗਿਆਨ ਪ੍ਰਗਟ ਹੋਊ ਜਦ ਸਹੀ ਗਿਆਨ ਦਾ ਪ੍ਰਚਾਰ ਹੋਊ ਸਾਰਿਆਂ ਦੇ ਹਿਰਦੇ ਤ੍ਰਿਪਤ ਹੋ ਜਾਣਗੇ ਜਿੰਨਾ ਕਿਸੇ ਨੂੰ ਗਿਆਨ ਚਾਹੀਦਾ ਉਹਨਾਂ ਲੈ ਲਓ ਜਿੱਦਾਂ ਕਿਸੇ ਦਾ ਪੜਦਾ ਉੱਡਾ ਹੀ ਭਰ ਲਓ ਜਿੰਨਾ ਮਰਜ਼ੀ ਪੜਦਾ ਵੱਡਾ ਉਹ ਹੀ ਭਰ ਲਓ ਹਾਂਜੀ
ਅੰਦਰ ਰਚੈ ਸੱਚ ਰੰਗ ਜਿਉ ਮਜੀਠੈ ਲਾਲ ਕਮਲ ਵਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ
ਜਦ ਤਾਲ ਭਰ ਗਏ ਨਾਮ ਦੇ ਨਾਲ ਹਿਰਦਾ ਭਰ ਗਿਆ ਅੰਦਰ ਰਚਿਆ ਸੱਚ ਰੰਗ ਸੱਚ ਦਾ ਰੰਗ ਚੜਦਾ ਅੰਦਰ ਪਹਿਲਾਂ ਝੂਠ ਦਾ ਰੰਗ ਚੜਿਆ ਹੋਇਆ ਸੀ ਨਾਮ ਦਾ ਰੰਗ ਅੰਦਰ ਚੜਨ ਲੱਗ ਗਿਆ ਨਾਮ ਦਾ ਅਸਰ ਹੋਣ ਲੱਗ ਗਿਆ ਨਾਮ ਅੰਦਰ ਅਸਰ ਹੋਣ ਲੱਗ ਗਿਆ ਨਾਮ ਦਾ ਸੱਚ ਰੰਗ ਐਸਾ ਰੰਗ ਜਿਉਂ ਮਜੀਠੇ ਲਾਲ ਪੱਕਾ ਰੰਗ ਹੁੰਦਾ ਲਾਲ ਮਜੀਠਾ ਰੰਗ ਹੁੰਦਾ ਲਾਲ ਦਾ ਇਹੋ ਜਿਹਾ ਰੰਗ ਚੜ ਗਿਆ ਜਿਹੜਾ ਨਾ ਕਦੇ ਫਿੱਕਾ ਹੋ ਕਰ ਸਕੇ ਕੋਈ ਉਹਨੂੰ ਨਾ ਬੈਲਾ ਹੋਵੇ ਨਾ ਦਾਗ ਲੱਗੇ ਕੋਈ ਦੁਨੀਆ ਦੀ ਇਹਨੂੰ ਮਤ ਇਹਦੇ ਤੇ ਕੋਈ ਕਟਾਕਸ਼ ਕਰਕੇ ਇਹਨੂੰ ਕੋਈ ਪਰਮਾ ਨਹੀਂ ਸਕਦੀ ਹੁਣ ਇਹਨੂੰ ਝੂਠਾ ਨਹੀਂ ਸਾਬਤ ਕਰ ਸਕਦੀ ਇਹਨੂੰ ਭਰਮ ਚ ਨਹੀਂ ਪਾ ਸਕਦੀ ਹੁਣ ਜਿੱਦੀ ਗੱਲ ਸੁਣ ਨਹੀਂ ਸਕਦੇ ਭਰਮ ਗਿਆਨੀ ਤਾਂ ਭੱਜਣਗੇ ਭਰਮ ਗਿਆਨੀਆਂ ਦਾ ਰੰਗ ਲਾਤਾ ਦਾਗ ਦਾ ਰੰਗ ਚੜਾ ਹਾਂਜੀ
ਕਮਲ ਵਿਗਸੈ ਸੱਚ ਮਨੀ ਗੁਰ ਕੈ ਸ਼ਬਦ ਨਿਹਾਲ
ਪਰ ਜੀ ਦਾ ਕਮਲ ਖਿੜ ਗਿਆ ਪਰ ਖਿੜ ਗਿਆ ਖੁਸ਼ੀ ਹੋ ਗਈ ਪਰ ਜਦ ਖਿੜਦਾ ਜਦ ਉਹਨੂੰ ਜੋ ਕੁਝ ਭਾਲਦਾ ਉਹਦੇ ਮਿਲ ਜਾਂਦਾ ਜੋ ਚਾਹੁੰਦਾ ਸੀ ਉਹਨੂੰ ਮਿਲ ਗਿਆ ਕਮਲ ਖਿੜ ਗਿਆ ਕਮਲ ਖਿੜਦਾ ਜਦ ਜਿੰਨਾ ਰਸ ਉਹਨੂੰ ਖਿੜਨ ਵਾਸਤੇ ਚਾਹੀਦਾ ਮਿਲ ਜਾਂਦਾ ਕਮਲ ਵਿਗਸੈ ਸੱਚ ਮਨੀ ਸੱਚ ਮਨੀ ਜਿਨ੍ਹਾਂ ਦੇ ਮਨਾਂ ਵਿੱਚ ਸੱਚ ਹੈ ਉੱਥੇ ਉਹਨਾਂ ਦੇ ਮਨ ਖਿੜ ਜਾਂਦੇ ਨੇ ਗੁਰ ਕੈ ਸ਼ਬਦ ਨਿਹਾਲ ਗੁਰ ਕਾ ਸ਼ਬਦ ਜਦੋਂ ਨਿਹਾਲ ਕਰ ਦਿੰਦਾ ਨਾ ਅੱਗੋ ਬਾਗ ਹੋ ਜਾਂਦੇ ਨੇ ਜਦ ਗੁਰ ਉਪਦੇਸ਼ ਨਾਲ ਗੁਰਮਤ ਦੇ ਨਾਲ ਕਮਲ ਖਿੜ ਜਾਂਦਾ ਉਹਨਾਂ ਵਿੱਚ ਸੱਚ ਪਹਿਲਾਂ ਹੀ ਹੁੰਦਾ ਨਿਹਾਲ ਹੋ ਜਾਂਦਾ ਨਿਹਾਲ ਉਹ ਅਵਸਥਾ ਹੈ ਜਿੱਥੇ ਉੱਪਰ ਦੀ ਹੋਰ ਕੋਈ ਖੁਸ਼ੀ ਦੀ ਅਵਸਥਾ ਹੈ ਨੀ ਹਾਂਜੀ
ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੇ ਮਿਰਗ ਜਿਉ ਸਿਰ ਦਿਸੈ ਜਮਕਾਲ
ਜਿੱਥੇ ਗੁਰਮੁਖ ਹੁੰਦੇ ਨੇ ਉੱਥੇ ਮਨਮੁਖ ਵੀ ਹੁੰਦੇ ਨੇ ਮਨਮੁਖ ਜ਼ਿਆਦਾ ਹੁੰਦੇ ਨੇ ਉਹਨਾਂ ਦੀਆਂ ਵੀ ਟੀਮਾਂ ਬਣੀਆਂ ਹੋਈਆਂ ਨੇ ਮਨਮੁਖ ਦੂਜੀ ਤਰਫ ਹੈ ਮਨਮੁਖ ਵਿਰੋਧ ਤੇ ਖੜਾ ਹੈ ਮਨਮੁਖ ਦੇ ਤੇ ਕਈ ਟੀਮਾਂ ਬਣ ਗਈਆਂ ਮਨਮੁਖਾਂ ਨੇ ਬਣਾ ਕੇ ਰੱਖੀਆਂ ਨੇ ਪਹਿਲਾਂ ਸ੍ਰੀ ਚੰਦ ਨੇ ਟੀਮ ਬਣਾਈ ਜੋਗੀ ਬਣੇ ਫਿਰ ਰਾਮ ਰਈਏ ਬਣੇ ਕਦੇ ਦਾਤੂ ਦਾ ਸੂਰੀ ਬਣੇ ਕਦੇ ਮਿਹਰਬਾਨ ਬਣਿਆ ਬਣਦੇ ਹੀ ਰਹੇ ਤੇ ਪੰਜਵੇਂ ਪਾਤਸ਼ਾਹ ਦੇ ਭਰਾ ਵੀ ਬਣੇ ਸਾਰੇ ਬਣਦੇ ਰਹੇ ਪਰ ਗੁਰੂ ਘਰ ਆਪਣੀ ਗੱਲ ਕਰਦਾ ਰਿਹਾ ਸਾਰੇ ਹੀ ਫੇਲ ਹੋ ਗਏ ਸਾਰੇ ਹੀ ਨਹੀਂ ਰੋਕ ਸਕੇ ਰੋਕ ਨਹੀਂ ਸਕੇ ਕੁਛ ਵੀ ਕਰ ਨਹੀਂ ਸਕੇ। ਝੂਠਿਆਂ ਨੇ ਕੀ ਕਰਨਾ ਸੀ, ਝੂਠੇ ਤੇ ਸਾਰੇ ਰੋਕਣ ਲੱਗੇ ਤੇ ਇਹਨੂੰ ਵੇਚ ਗਜ਼ਲ ਪਾ ਦਈਏ, ਨਹੀਂ ਪੈ ਸਕੀ। ਉਹ ਦੂਜੀ ਤਰਫਾਂ ਮਨਮੁੱਖੇ ਦੇ ਵਿਰੋਧ ਖੜੇ ਰਹਿੰਦੇ ਨੇ, ਅਰਥਾਂ ਦੇ ਅਨਰਥ ਕਰਦੇ ਰਹਿੰਦੇ ਨੇ। ਆ ਮਨਮੁੱਖਾਂ ਦਾ ਹੀ ਪ੍ਰਚਾਰ ਹੈ ਜਿਹੜਾ ਹੋ ਰਿਹਾ ਅੱਜ ਸਾਡੇ ਕੋਲ। ਟੀਕਿਆਂ ਦਾ ਪ੍ਰਚਾਰ ਵੀ ਮਨਮੁੱਖਾਂ ਦਾ ਕੀਤਾ ਹੋਇਆ, ਮਨਮੁੱਖੇ ਕਰਦੇ ਰਹੇ ਨੇ। ਗੁਰਮੁਖ ਤਾਂ ਫੁੱਡੇ ਲੈਣ ਲੱਗੇ ਰਹੇ ਨੇ, ਅੱਡ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ। ਸਿੱਖੀ ਤਾਂ ਖਤਮ ਹੀ ਕਰਤੀ ਸੀ, 80-80 ਰੁਪਏ ਮੁੱਲ ਧਰ ਕੇ ਸਿੱਖੀ ਦਾ ਉਦੋਂ ਹੀ ਖਤਮ ਕਰਤੀ ਸੀ। ਆਹ ਤਾਂ ਪ੍ਰਚਾਰ ਇਹਨਾਂ ਦਾ, ਬੀੜਿਆਂ ਦਾ ਪ੍ਰਚਾਰ ਹੈ ਜਿਹੜੇ ਸਾਡੇ ਕੋਲ ਟੀਕਟ। ਇਹ ਤਾਂ ਇਹਨਾਂ ਦੇ ਰਣਜੀਆਂ ਦੇ, ਬੀੜਿਆਂ ਦੇ, ਇਹਨਾਂ ਦੇ ਸਾਰੇ ਦੇ ਰਲ ਮਿਲ ਕੇ ਪੰਡਤਾਂ ਦੇ ਲਿਖਾਏ ਹੋਏ। ਹਾਂਜੀ,
ਮਨਮੁਖ ਦੂਜੀ ਤਰਫ ਹੈ, ਵੇਖੋ ਨਜ਼ਰ ਨਿਹਾਲ।
ਦੇਖ ਲੋ, ਇਸ ਵਕਤ ਵੀ ਖੜੇ ਨੇ ਦੂਜੀ ਤਰਫ, ਸੱਚ ਪ੍ਰਗਟ ਹੈ, ਮੰਨਣ ਨੂੰ ਤਿਆਰ ਨੀ। ਜਿਹੜੇ ਮੰਨਣ ਨੂੰ ਤਿਆਰ ਨੀ, ਮਨਮੁਖ ਨੇ ਉਸੇ ਧੜੇ ਦੇ ਬੰਦੇ ਨੇ। ਉਹ ਵੀਰ ਵੇ ਕੱਢਦੇ ਨੇ, ਕਦੇ ਕੋਈ ਤਰੀਕਾ ਵਰਤਦੇ ਨੇ, ਕਦੇ ਕੋਈ ਪੈਂਤਰਾ ਬਦਲਦੇ ਨੇ, ਕਦੇ ਕੋਈ ਪੈਂਤਰਾ ਬਦਲਦੇ ਨੇ ਵੀ ਸਾਡਾ ਬਚਾਅ ਹੋ ਜਾਵੇ। ਉਹ ਪ੍ਰੈਸਟੀਜ ਇਸ਼ੂ ਬਣਾਈ ਬੈਠੇ, ਉਹ ਗੱਲ ਸੱਚ ਦੀ ਹੈ, ਗੁਰੂ ਦੀ ਹੈ, ਸਾਡੀ ਹੈ ਦੀ। ਇਹ ਤਾਂ ਸਾਬਤ ਕਰਦੇ ਹੋ ਤੁਸੀਂ ਆਪਣੇ ਆਪ ਨੂੰ, ਤੇ ਤੁਸੀਂ ਦੂਜੀ ਤਰਫ ਤੁਸੀਂ ਉਹੀ ਹੋ, ਤੁਹਾਨੂੰ ਕਹਿ ਰਹੀ ਹੈ ਗੁਰਬਾਣੀ ਦੂਜੀ ਤਰਫ ਨੂੰ। ਉਹ ਦੂਜੀ ਤਰਫ ਤੇ ਕੋਈ ਬੋਲਦਾ ਹੀ ਨਹੀਂ, ਤੁਸੀਂ ਉਹ ਬੋਲਦੇ ਹੋ। ਦੂਜੀ ਤਰਫ ਕੌਣ ਹੈ ਜੋ ਬੋਲ ਰਿਹਾ? ਦੂਜੀ ਤਰਫ ਉਹੀ ਦੂਜੀ ਤਰਫ ਹੈ। ਚੁੱਪ ਕਰਿਆ ਦੂਜੀ ਤਰਫ ਕਿੱਥੇ ਹੋ? ਕਾਲ ਵਾਲੇ ਨੂੰ ਦੂਜੀ ਤਰਫ, ਸੰਤ ਨੇ ਦੂਜੀ ਤਰਫ, ਹੈਗੇ ਨੇ ਪਿਛਲੀ ਵਾਲੇ ਦੂਜੀ ਤਰਫ, ਹੋਰ ਦੂਜੀ ਤਰਫ ਕੌਣ ਨੇ? ਹਾਂਜੀ,
ਫਾਹੀ ਫਾਥੇ ਮਿਰਗ ਜੂ ਸਿਰ ਦੀਸਾ ਜਮਕਾਲ।
ਫਾਹੀ ਜੇ ਸਿਰ ਫਸਿਆ ਹੋਇਆ ਜਿਵੇਂ ਮਿਰਗ ਦਾ ਫਸਿਆ ਹੁੰਦਾ, ਆ ਜਿਹੜੇ ਵਿਰੋਧ ਚ ਖੜੇ ਨੇ ਇਹਨਾਂ ਦਾ ਹੀ ਫਾਹੀ ਜੇ ਸਿਰ ਫਸਿਆ, ਸੱਟਾ ਸਾਨੂੰ ਫਸਿਆ ਹੋਇਆ। ਫਾਹੀ ਫਾਥੇ ਮਿਰਗ ਜੂ ਸਿਰ ਦੀਸਾ ਜਮਕਾਲ, ਉਹ ਹੁਣ ਫਸ ਗਏ, ਸੱਚ ਆ ਗਿਆ, ਸੱਚ ਦੀ ਫਾਹੀ ਚ ਫਸ ਗਏ। ਜੇ ਮੰਨਦੇ ਨੇ ਤਾਂ ਮਰਦੇ ਨੇ, ਨਹੀਂ ਮੰਨਦੇ ਤਾਂ ਮਰਦੇ ਨੇ। ਸੱਚ ਨੇ ਫਸਾ ਲੇ ਫਾਹੀ ਚ, ਇਹ ਫਸਾਉਂਦੇ ਨੇ ਭਰਮ ਜਾਲ ਚ, ਲੋਕਾਂ ਨੂੰ ਫਸਾਏ ਹੋਏ ਤੇ ਸੱਚ ਦੀ ਫਾਹੀ ਚ ਹੁਣ ਫਸੇ ਨੇ, ਅੜਕੇ ਹੁਣ ਆਏ ਨੇ। ਸਿਰ ਤੇ ਜਮਕਾਲ ਹੈ, ਸੱਚ ਨੂੰ ਨਾ ਮੰਨਣਗੇ ਤਾਂ ਮਰ ਜਾਣਗੇ, ਮੰਨਣਗੇ ਤਾਂ ਮਰ ਜਾਣਗੇ। ਸਾਡਾ ਦੋਹੀ ਪਾਸੀ ਪਊਗਾ। ਹਾਂਜੀ,
ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਇੰਨੀ ਅੱਖੀ ਨਜ਼ਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ।
ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਭੁੱਖ ਹੈ ਜਿਹੜੀ ਖੁਦਿਆ, ਤ੍ਰਿਸ਼ਨਾ ਹੋਰ ਧਨ ਇਕੱਠਾ ਕਰਨ ਦੀ, ਨਿੰਦਿਆ ਕਰਨ ਦੀ, ਖੋਟ ਕੱਢਣੀ। ਗੁਰਬਾਣੀ ਦਾ ਸਹੀ ਅਰਥਾਂ ਚ ਵੀ ਖੋਟ ਕੱਢਣੀ, ਸਾਹਿਬ ਭੰਗ ਕਿਵੇਂ ਬਣਾਤਾ? ਸਾਹਿਬ ਭੰਗ ਤੇ ਤੁਸੀਂ ਸਾਹਿਬ ਭੰਗ ਕਿਵੇਂ ਬਣਾਇਆ ਸੀ ਪਹਿਲਾਂ ਦੱਸੋ। ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਕਾਮ ਔਰ ਕ੍ਰੋਧ ਦਾ ਤਾਂ ਵਿਕਰਾਲ ਭਿਆਨਕ ਰੂਪ ਹੁੰਦਾ, ਇੱਥੇ ਅੱਜ ਤਾਂ ਜ਼ੁਲਮ ਕਰ ਦਿੰਦਾ, ਧਰਮ ਜ਼ੁਲਮ ਕਰ ਜਾਂਦਾ, ਅਤਿਅੰਤ ਜ਼ੁਲਮ ਕਰਦਾ ਹੈ, ਵਿਕਰਾਲ ਰੂਪ ਧਾਰਨ ਕਰਕੇ ਧਰਮ ਅਰਮ ਨਹੀਂ ਕਰਦਾ, ਬੁਰਬਤ ਜ਼ੁਲਮ ਕਰਦੀ ਹੈ ਇੱਥੇ ਆ ਕੇ ਅਸਲੀ ਧਰਮ ਤੇ। ਬਲੱਡੀ ਮੈਰੀ ਨੇ ਕੀਤਾ ਉਦੋਂ ਜ਼ੁਲਮ ਪ੍ਰੋਟੈਸਟੈਂਟਾਂ ਤੇ, ਕਰਦੇ ਹੀ ਰਹੇ। ਇਹਨਾਂ ਅੱਖਾਂ ਨਾਲ ਦੇਖਣ ਵਾਲੀਆਂ, ਇਹਨਾਂ ਦਾ ਨਹੀਂ ਨਜ਼ਰ ਕੁਛ ਵੀ ਦੀਦਾ ਹੈ, ਨਜ਼ਰ ਨਾ ਆਵੇ। ਜੇਕਰ ਸ਼ਬਦ ਨਾ ਕਰੇ ਵਿਚਾਰ, ਗੁਰਬਾਣੀ ਦੇ ਵਿਚਾਰ ਚੋਂ ਪਤਾ ਲੱਗਦਾ ਗੱਲ ਕੀ ਹੈ। ਅੱਖਾਂ ਨਾਲ ਕੀ ਦੇਣਾ? ਅੱਖਾਂ ਨਾਲ ਮੋਟੀਆਂ ਮੋਟੀਆਂ ਚੀਜ਼ਾਂ ਦੇਖਣ ਵਾਲੀਆਂ ਨੇ, ਮਾਇਆ ਤੱਕ ਅਸੀਂ ਉਤਰੇ ਹੈ। ਮਾਇਆ ਤੋਂ ਅੱਗੇ ਦੀ ਦੀਦਾ, ਗੱਲ ਮਾਇਆ ਤੋਂ ਅੱਗੇ ਦੀ ਹੈ, ਅੱਖਾਂ ਮਾਇਆ ਤੱਕ ਸੀ ਉਤਰੇ।
ਜਿਚਰ ਸ਼ਬਦ ਨਾ ਕਰੇ ਵਿਚਾਰ,
ਸ਼ਬਦ ਵੀ ਅੱਖਾਂ ਤੋਂ ਪਰੇ ਦੀ ਗੱਲ ਹੈ, ਸ਼ਬਦ ਕਰਨਾ ਦਾ ਵਿਸ਼ਾ ਹੈ, ਵਿਚਾਰ ਕਰਦੀ ਹੈ ਬੁੱਧੀ ਨਾਲ। ਜਿਹੜਾ ਸ਼ਬਦ ਗੁਰੂ ਅਸੀਂ ਕਹਿੰਦੇ ਹਾਂ, ਕੰਨਾਂ ਦਾ ਵਿਸ਼ਾ ਹੈ। ਸ਼ਬਦ ਹੁੰਦਾ ਹੀ ਕੰਨਾਂ ਦਾ ਵਿਸ਼ਾ, ਬਾਣੀ ਹੁੰਦੀ ਉਹ ਕੰਨਾਂ ਦਾ ਵਿਸ਼ਾ, ਅੱਖਰ ਅੱਖਾਂ ਦਾ ਵਿਸ਼ਾ, ਵਿਚਾਰ ਬੁੱਧੀ ਦਾ ਵਿਸ਼ਾ। ਅੱਖਰ ਤਾਂ ਅੱਖਾਂ ਦਾ ਵਿਸ਼ਾ, ਅੱਖਾਂ ਨਾਲ ਜੋ ਚੀਜ਼ ਦੀਦੀ ਹੈ ਉਹ ਗੁਰੂ ਨਹੀਂ ਹੋ ਸਕਦੀ। ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ, ਸ਼ਬਦ ਕੰਨਾਂ ਦਾ ਵਿਸ਼ਾ, ਅੱਖ ਦਾ ਹੈ ਨੀ। ਅੱਖਾਂ ਨੂੰ ਦਿਖਣ ਵਾਲਾ ਗੁਰੂ ਹੁੰਦਾ ਹੀ ਨਹੀਂ, ਜਿਹੜਾ ਅੱਖਾਂ ਨੂੰ ਦਿਖਣ ਵਾਲਾ ਗੁਰੂ ਕਿਤੇ ਮੰਨਿਆ ਹੀ ਨਹੀਂ ਹੋਇਆ। ਗੁਰਬਾਣੀ ਉਹ ਤਾਂ ਬਾਹਮਣ ਕਹਿੰਦਾ ਸੀ ਮੈਂ ਗੁਰੂ ਹਾਂ, ਜਗਤ ਦਾ ਨਾਥ ਕਹਿੰਦਾ ਸੀ ਗੋਰਖ ਨਾਥ ਮੈਂ ਗੁਰੂ ਹਾਂ, ਅੱਖਾਂ ਨੂੰ ਦੀਦਾ ਸੀ। ਨਾਲੇ ਉਹਨੇ ਕਿਤੇ ਰਹਿਣਾ ਸੀ, ਸਰੀਰ ਨਾਸਵੰਤ ਹੈ, ਨਾਸਵੰਤ ਗੁਰੂ ਨਹੀਂ ਹੁੰਦਾ ਕਦੇ, ਸਰੀਰ ਨਾਸਵੰਤ ਹੈ। ਜੋ ਚੀਜ਼ ਨਾਸਵੰਤ ਹੈ ਗੁਰੂ ਨਹੀਂ ਕਹਿ ਸਕਦੇ ਉਹਨੂੰ। ਇਹਨਾਂ ਅੱਖਾਂ ਨੂੰ ਨਹੀਂ ਦਿਖਣ ਵਾਲਾ ਹੋ ਕੁਛ ਵੀ, ਉਹ ਸ਼ਬਦ ਵਿਚਾਰ ਕਰਨਾ, ਜਿੰਨਾ ਚਿਰ ਸ਼ਬਦ ਵਿਚਾਰ ਨਹੀਂ ਕਰਨਾ ਸਮਝ ਨਹੀਂ ਆਉਣੀ। ਇਹ ਵਿਸ਼ਾ ਸਮਝਦਾ, ਅੱਖ ਹੈ ਅਸਲ ਚ ਬੁੱਧੀ, ਅਕਲ ਆਖਾ, ਅਕਲ ਨੂੰ ਸਮਝ ਆ ਗਿਆ ਜਿਹੜਾ ਉਹਨੂੰ ਦੀ ਗਿਆ ਬਸ।
ਠੀਕ ਹੈ,
ਉਹ ਦਰਸ਼ਨ
ਵਿਚਾਰ ਤੋਂ ਬਿਨਾਂ ਸਮਝ ਨਹੀਂ ਆਉਂਦਾ ਹੈ ਜੀ,
ਵਿਚਾਰ ਤੋਂ ਬਿਨਾਂ ਕਦੇ ਸਮਝ ਆਊਗਾ।
ਠੀਕ ਹੈ, ਜੇ ਸਮਝ ਆਊਗਾ ਹੋ ਸਕਦਾ ਗਲਤ ਸਮਝ ਆ ਜਾਵੇ।
ਤੁਸੀਂ ਸਮਝ ਆ ਸਕਦਾ ਗਾਂ ਕੰਟਰੋਵਰਸੀ ਦੇਖਣੀ, ਗਾਂ ਕੁਰਬਾਨੀ ਪਈ ਹੈ, ਕੁਰਬਾਨੀ ਵੀ ਤਾਂ ਪਈ ਹੈ, ਜੇ ਗਲਤ ਆਇਆ ਹੋਊ ਗਾਂ ਜਾ ਕੇ ਕੰਟਰੋਵਰਸੀ ਆ ਜੂਗੀ, ਪਤਾ ਲੱਗ ਜੂਗਾ ਵੀ ਉੱਥੇ ਅਸੀਂ ਕੀ ਸਮਝ ਆਏ, ਇੱਥੇ ਕੁਛ ਹੋਰ ਕਿਹਾ ਹੋਇਆ। ਇੱਕੋ ਲਾਈਨ ਚ ਲੈ ਕੇ ਜਾਣੀ ਹੈ, ਲਾਈਨ ਨੂੰ ਬਿਜੀ ਨਹੀਂ ਕਰ ਸਕਦੇ ਕਿਤੇ, ਅਸੀਂ ਲਾਈਨ ਸਿੱਧੀ ਹੋ ਜਾਊਗਾ। ਹਾਂਜੀ,
ਤੁਧ ਭਾਵੇਂ ਸੰਤੋਖੀਆਂ ਚੁੱਕੇ ਆਲ ਜੰਜਾਲ, ਮੂਲ ਰਹੇ ਗੁਰ ਸੇਵੀਏ ਗੁਰ ਪੌੜੀ ਬੋਹਿਤ।
ਤੁਧ ਭਾਵੇਂ ਸੰਤੋਖੀਆ, ਇਹ ਸੰਤੋਖੀਆ ਜੋ ਤੈਨੂੰ ਪਾਉਂਦਾ ਪਹਿਲਾਂ ਸੰਤੋਖੀ ਹੈ। ਤੁਧ ਭਾਵੇਂ ਸੰਤੋਖੀਆ ਚੁੱਕੇ ਆਲ ਜੰਜਾਲ, ਆ ਸਾਰਾ ਆਲ ਜੰਜਾਲ ਹੈ ਸਾਡਾ ਜਿਹੜਾ ਮੇਰੇ ਗਲ ਪਿਆ ਹੋਇਆ, ਇਹ ਸਾਰੇ ਚੁੱਕ ਜੋ ਜੇ ਤੂੰ ਇਹਨੂੰ ਪਾ ਦੇ।
ਠੀਕ ਹੈ, ਇਹਨਾਂ ਨੇ ਬਿੰਦੀ ਲਾਈ ਹੋਈ ਹੈ ਇੱਥੇ, ਤੁਧ ਭਾਵ ਹੈ ਸੰਤੋਖੀਆਂ,
ਤੁਧ ਇੱਕ ਵਚਨ।
ਠੀਕ ਹੈ, ਤੁਧ ਭਾਵ ਹੈ ਸੰਤੋਖੀਆ ਚੁੱਕੇ ਆਲ ਜੰਜਾਲ, ਮੂਲ ਰਹੇ ਗੁਰ ਸੇਵੀਏ ਗੁਰ ਪੌੜੀ ਬੋਹਿਤ।
ਮੂਲ ਰਹੇ, ਜਿਹੜਾ ਮੂਲ ਲੈ ਕੇ ਆਇਆ ਸੀ ਨਾ, ਉਹ ਤਾਂ ਕਿਤੇ ਚੱਲਦਾ ਨੀ, ਉਹ ਚ ਤਾਂ ਘਾਟਾ ਪੈ ਹੀ ਨਹੀਂ ਸਕਦਾ। ਰਹੇ ਗੁਰ ਸੇਵੀਏ, ਮੂਲ ਰਹਿੰਦੇ ਰਹਿੰਦੇ ਜਿੰਨਾ ਚਿਰ ਮੂਲ ਗੋਇਆ ਨੀ, ਗੁਰ ਦੀ ਸੇਵਾ ਕਰਨ ਲੱਗ ਜਾਓ, ਹੋਰ ਗੁਰਬਾਣੀ ਵਿਚਾਰ ਕਰਨ ਲੱਗ ਜਾਓ, ਮੂਲ ਚ ਵਾਧਾ ਕਰਨ ਲੱਗ ਜਾਓ। ਮੂਲ ਰਹੇ ਗੁਰ ਸੇਵੀਏ ਗੁਰ ਪੌੜੀ ਬੋਹਿਤ, ਪਰ ਗੁਰ ਪੌੜੀ ਬਣ ਜਾਂਦਾ ਗਿਆਨ ਦੀ ਪੌੜੀ ਨਾ, ਬੋਹਤ ਤੱਕ ਪਹੁੰਚੀਦਾ, ਜਹਾਜ਼ ਤੱਕ ਪਹੁੰਚਣਾ ਪਾਉਂਦੇ।
ਹਾਂਜੀ,
ਪੌੜੀ ਲਾ ਕੇ ਜਹਾਜ਼ ਚੜ ਜਾਓ, ਨਾਮ ਦੇ ਜਹਾਜ਼ ਚ ਗਿਆਨ ਦੀ ਪੌੜੀ ਲਾ ਲੈਣੀ ਹੈ, ਜਹਾਜ਼ ਦੇ ਵਿੱਚ ਵੜ ਜਾਣਾ ਬੋਹਤ ਦੇ ਵਿੱਚ।
ਅੱਛਾ, ਇਹਦੇ ਭਗਤਾਂ ਨੇ ਜਿਹੜਾ ਆਪਣਾ ਮੂਲ ਹੈ ਉਹਦੀ ਹੋਂਦ ਤਾਂ ਹੈ ਜਦ ਤਾਂ ਜਦ ਆਪਾਂ ਗੁਰ ਦੀ ਸੇਵਾ ਕਰਦੇ ਹਾਂ, ਸ਼ਬਦ ਵਿਚਾਰ ਕਰਦੇ ਹਾਂ।
ਹੁਣ ਤਾਂ ਉਹ ਹੈ ਜਿਹਨੂੰ ਸਾਨੂੰ ਅਸੀਂ ਲੈ ਕੇ ਆਏ, ਸਾਨੂੰ ਬੁੱਧੀ ਦੇ ਕੇ ਭੇਜਿਆ। ਰਹੇ ਉਹ ਰਹਿੰਦੇ ਰਹਿੰਦੇ ਜੇ ਮੂਲ ਗਵਾ ਲਿਆ ਫੇਰ ਨੀ ਗੱਲ ਬਣ ਲਈ।
ਤਾਂ ਜੇ ਆਪਾਂ ਕਹਿੰਦੇ ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀ, ਉਹ ਫਿਰ ਮੂਲ ਕਿਹੜਾ ਗਵਾ ਚੱਲੇ ਜੀ?
ਬੁੱਧੀ ਲੈ ਕੇ ਆਏ ਸੀ, ਉਹ ਬੁੱਧੀ ਉਹ ਗਵਾ ਲਈ।
ਠੀਕ ਹੈ, ਇਹ ਬੁੱਧੀ ਚ ਵਾਧਾ ਕਰਨਾ ਤਾਂ ਗੁਰ ਦੀ ਸੇਵਾ ਕਰਨੀ, ਸ਼ਬਦ ਵਿਚਾਰ ਕਰਨੀ,
ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਚੋਂ ਕੁਛ ਪ੍ਰਾਪਤ ਕਰਨਾ, ਗੁਰਤੀ ਮਤ ਲੈਣੀ ਹੈ।
ਠੀਕ ਹੈ ਜੀ, ਗੁਰ ਪੌੜੀ ਬੋਹਤ,
ਗੁਰ ਪੌੜੀ ਹੈ, ਗਿਆਨ ਦੀ ਪੌੜੀਆਂ ਨੇ ਚੜ ਕੇ ਜਹਾਜ਼ ਚੜ ਜਾਣਾ।
ਨਾਨਕ ਲੱਗੀ ਤੱਤ ਲੈ ਤੂੰ ਸੱਚਾ ਮਨੀ ਸੱਚ,
ਨਾਨਕ ਲੱਗੀ ਤੱਤ ਲੈ, ਨਾਨਕ ਨਾਲ ਜੁੜੀ ਉਹ ਸੁਰਤ ਹੈ ਜਿਹਨੂੰ ਤੱਤ ਮਿਲ ਗਿਆ, ਤੱਤ ਮਿਲ ਗਿਆ ਜਿਹਨੂੰ ਮੱਖਣ ਮਿਲ ਗਿਆ ਨਾ, ਗੁਰਬਾਣੀ ਚ ਵਿਚਾਰ ਚ ਮੱਖਣ ਖਾ ਲਿਆ ਜਿਹਨੇ, ਉਹੀ ਲੱਗੀ ਆ ਪੌੜੀ ਤੇ ਚੜ੍ਹ, ਉਹਦੇ ਹੱਥ ਪੌੜੀ ਆਈ ਆ। ਲੱਗੀ ਤੱਤ ਲੈ ਤੂੰ ਸੱਚਾ ਬਲ ਸੱਚ, ਬਸ ਤੂੰ ਸੱਚਾ, ਮਨ ਵਿਚ ਸੱਚ ਦੀ ਇੱਛਾ, ਮਨ ਵੀ ਸੱਚ ਆ ਤੂੰ ਵੀ ਸੱਚ ਆ, ਦੋਏ ਖੋਣਾ ਚਾਹੁੰਦਾ ਨੀ, ਮਨ ਵਿਚ ਵੀ ਸੱਚ ਦੀ ਭੁੱਖ ਆ, ਤੂੰ ਸੱਚ ਆ ਤੇਰੇ ਕੋਲ ਆਉਣਾ ਚਾਹੁੰਦਾ। ਹਾਂਜੀ,
ਮਹੱਲਾ ਪਹਿਲਾ, ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ, ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ।
ਇੱਕੋ ਪਾਦਰ ਰਾਹ ਦੱਸਣ ਵਾਲਾ, ਇੱਕੋ ਹੀ ਹੈ ਰਸਤਾ, ਕੋਈ ਦੂਆ ਰਸਤਾ ਹੋਰ ਹੈ ਜੀ। ਹੇਕ ਦਰ, ਦਰ ਵੀ ਇੱਕੋ ਹੀ ਹੈ, ਉਹਦਾ ਕਹਿੰਦੇ ਨੇ ਚਾਰ ਦਰਵਾਜੇ ਲਾ ਤੇਰਾ ਜੀ, ਚਾਰਾਂ ਬਰਡੋ ਰੂਪੇ ਚਾਲ ਬਰਡ ਡੋਡ ਰੱਖਣ ਵਾਸਤੇ ਚਾਰ ਦਰਵਾਜੇ ਲਾਏ ਨੇ, ਕਬੜੀਆਂ ਮਰੀ ਜਾਂਦੇ। ਉਹ ਦਰ ਇੱਕੋ ਹੀ ਸੀਗਾ, ਇੱਕੋ ਹੀ ਹੈ ਦਰ, ਸਰੋਵਰ ਤੋਂ ਚਾਰ ਦਰਵਾਜੇ ਦਾ ਹਵਾ ਲਾਉਣ ਨੂੰ ਬਣਾਏ ਨੇ, ਪਾਣੀ ਤੇ ਪਾਸ ਕਰਨ ਦਾ ਦਰਵਾਜਾ ਇੱਕੋ ਹੀ ਹੈ, ਹਵਾ ਆਉਣ ਵਾਸਤੇ ਨੇ ਵੀ ਚਾਰ ਦਰਵਾਜੇ ਚਾਰੇ ਪਾਸੇ ਤੋਂ ਹਵਾ ਆਵੇ। ਇੱਕੋ ਪਾਦਰ ਇੱਕ ਦਰ ਗੁਰ ਪੌੜੀ ਨਿਜ ਥਾਨ, ਗਿਆਨ ਦੀ ਪੌੜੀ ਚੜੀ ਜਾਣ ਨਿਜ ਥਾਨ ਤੇ ਪਹੁੰਚ ਜਾਣ, ਜਿਹੜੀ ਤੇਰੀ ਕੁਰਸੀ ਖਾਲੀ ਪਈ ਹੈ ਉੱਥੇ ਪਹੁੰਚ ਜਾਣ, ਉੱਚੇ ਥਾਂ ਕੁਰਸੀ। ਹਾਂਜੀ,
ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ।
ਹਾਂ, ਰੂੜੋ ਠਾਕੁਰ ਨਾਨਕਾ, ਨਾਨਕਾ ਨੇ ਠਾਕੁਰ ਬੜਾ ਰੂੜੋ ਹੈ, ਸੁੰਦਰ ਹੈ, ਸਾਰੇ ਸੁਖ ਨਾਮ ਤੇ ਮੈਂ ਤਾਂ ਮੰਗਣਾ। ਐਸਾ ਠਾਕਰਾ ਨਾਮ ਇੱਕੋ ਹੀ ਦਵਾਈ ਦਿੰਦਾ ਨਾਮ ਦੀ ਸਾਰੇ ਸੁੱਖ ਹੋ ਚੇ ਉਹਦੇ ਕੋਲ ਜਿਹੜੀ ਨਾਮ ਦੀ ਦਵਾਈ ਆ ਸਾਰੇ ਸੁੱਖ ਨੇ ਦੁੱਖ ਰਹਿੰਦਾ ਹੀ ਨਹੀਂ ਕੋਈ ਦੁੱਖ ਲੱਗਦਾ ਹੀ ਨਹੀਂ ਉਹਦਾ ਉਹਦੀ ਮੈਨੂੰ ਲੋੜ ਹੈ ਉਹਦੀ ਮੈਨੂੰ ਇੱਛਾ ਹੈ ਹਾਂਜੀ
ਪੌੜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਧਰਤ ਵਿਛੋੜ ਚੰਦੋਆ ਤਾਣਿਆ
ਆਪੀ ਨੇ ਆਪ ਸਾਜ ਆਪ ਪਛਾਣਿਆ ਆਪੀ ਨੇ ਆਪ ਸਾਜਿਆ ਨੇ ਜੀਵ ਆਤਮਾ ਨੇ ਆਪੀ ਨੇ ਆਪ ਸਾਜਿਆ ਆਪਣਾ ਮਨ ਸਾਜਿਆ ਨੇ ਇਹਨੇ ਮਨ ਸਾਜਿਆ ਫਿਰ ਇਹਨੇ ਆਪਣਾ ਸਰੀਰ ਬਣਾਇਆ ਫਿਰ ਇਹਨੇ ਇਹਦੇ ਬਾਅਦ ਆਪਣਾ ਆਪ ਛੁੱਟ ਲਿਆ ਇਹ ਸਰੀਰ ਦੇ ਵਿੱਚੋਂ ਮਨ ਨੂੰ ਪਛਾਣਿਆ ਮਨ ਵਿੱਚੋਂ ਗੁਰੂ ਪਛਾਣਿਆ ਮਨ ਮੈਂ ਆਪ ਪਹਿਲਾਂ ਪਛਾਣਿਆ ਇਸ ਦੇਹੀ ਚੋਂ ਮਨ ਖੋਜਿਆ ਕਿਸਮਤ ਕੋਈ ਖੋਜੋ ਭਾਈ ਫਿਰ ਮਨ ਮੈਂ ਉਹ ਆਪ ਹੈ ਗੁਰੂ ਪਛਾਣੇ ਜਾਤ ਮੈਂ ਜੋਤ ਸੀ ਸਰੀਰ ਜਾਤ ਹੈ ਤੇ ਜੋਤ ਸੀ ਮਨ ਰੂਪੀ ਜੋਤ ਜੋਤ ਮੈਂ ਜਾਤਾ ਕਹਿੰਦੇ ਜੋਤ ਦੇ ਵਿੱਚੋਂ ਜਾਣਿਆ ਜੋਤ ਦੇ ਵਿੱਚ ਬੈਠਾ ਸੀ ਆ ਕੀਤਾ ਆਪਣੇ ਆਪ ਹੀ ਕੀਤਾ ਪਹਿਲਾਂ ਆਪਣੇ ਆਪ ਨੂੰ ਦੋਥੋਂ ਕੀਤਾ ਸਰੀਰ ਨਾਲ ਜੋੜਿਆ ਫਿਰ ਸਰੀਰ ਨੂੰ ਆਡੇ ਨੂੰ ਆਪਣੇ ਆਪੇ ਨੂੰ ਕੀਤਾ ਸਮਝਿਆ ਤਾਂ ਮੇਰੇ ਵਿੱਚੋਂ ਹੀ ਉਹਨੂੰ ਆਪਣੇ ਵਿੱਚੋਂ ਹੀ ਗੁਰੂ ਦੇਖ ਲਿਆ ਲੱਭ ਲਿਆ ਆਪਣਾ ਆਪੇ ਪਛਾਣਿਆ ਕਿਸੇ ਦੇ ਦਰਸ਼ਨ ਦੇਖੋ ਕਿਸੇ ਮੂਰਤ ਦੇ ਦਰਸ਼ਨ ਨਹੀਂ ਕੀਤੇ ਕਿਸੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਕਿਸੇ ਦੇਵੀ ਦੇਵਤੇ ਦੇ ਦਰਸ਼ਨ ਨਹੀਂ ਕੀਤੇ ਕੁਛ ਨਹੀਂ ਕੀਤਾ ਗੁਰਬਾਣੀ ਹੋਰੇ ਗੱਲ ਕਹਿੰਦੀ ਹੈ ਆਪਣਾ ਆਪ ਪਛਾਣਿਆ ਆਪ ਹੀ
ਤੇ ਜਿਹੜਾ ਆਪੀ ਨੇ ਆਪ ਸਾਜ ਹੈ ਇਹ ਮਨ ਹੈ ਜੀ
ਆਪੀ ਨੇ ਆਪ ਸਾਜ ਹੈ ਭਲੇ ਹੀ ਹੈ ਦੋ ਤੋਂ ਹੋਇਆ ਸੀ ਘਰ ਵਿੱਚ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਆਪ ਦੋ ਤੋਂ ਹੋਇਆ ਸੀ ਆਪਣੇ ਆਪ ਹੀ ਆਪਣਾ ਆਪ ਹੀ ਦਸ ਵਾਰ ਗੁਰੂ ਦਾ ਉਪਦੇਸ਼ ਦੇ ਰਿਹਾ ਸਿਰਫ
ਆਪਣੇ ਆਪ ਹੀ ਆਪਣੇ ਆਪ ਨੂੰ ਪਛਾਣਨਾ ਹੈ ਜੀ ਆਪ ਤੋਂ ਆਪ ਨੂੰ ਪਛਾਣਨਾ
ਸਾਫ ਹੋ ਗਿਆ ਕਿ ਮਤ ਹੋਰ ਹੈ ਸਾਡੀ ਵੱਖਰੀ ਮਤ ਹੈ ਕਿਸੇ ਦੁਨੀਆ ਦੀ ਮਤ ਨਾਲ ਕੋਈ ਮਤਲਬ ਨਹੀਂ
ਠੀਕ ਹੈ ਜੀ ਅੰਬਰ ਧਰਤੀ ਵਿਛੋੜ ਚੰਦੋਆ ਤਾਣਿਆ
ਅੰਬਰ ਨਾਲ ਧਰਤੀ ਵਿਛੋੜਤੀ ਅੰਬਰ ਦੇ ਨਾਲ ਆਪ ਜੁੜਿਆ ਹੋਇਆ ਧਰਤੀ ਸਰੀਰ ਦੀ ਅੱਡ ਧਰਤੀ ਨੂੰ ਆਪ ਪਛਾਣ ਕੇ ਹੁਣ ਧਰਮ ਨਾਲ ਜਾਣੂ ਬੋਲਸ ਦੇ ਹੱਥ ਤੱਕ ਚਲਾ ਗਿਆ ਬੋਲਸ ਦੇ ਵੀ ਤਿਆਗਤੀ ਮਾਇਆ ਵਿੱਚੋਂ ਦਾਸੀ ਹੋ ਗਿਆ ਉੱਪਰ ਧਰਤੀ ਛੋੜ ਚੰਦੋਆ ਤਾਣਿਆ ਚੰਦੋਆ ਤਾਣਿਆ ਆਕਾਸ਼ ਤੱਤਾ ਹੈਗਾ ਉੱਪਰ ਹੈ ਪਰ ਉੱਪਰ ਉੱਠ ਗਿਆ ਮਾਇਆ ਤੋਂ ਮਾਇਆ ਤੋਂ ਉੱਪਰ ਉੱਠ ਗਿਆ ਆਕਾਸ਼ ਨੂੰ ਜੁੜ ਗਿਆ ਬ੍ਰਹਮ ਗਿਆਨੀ ਕਹੇ ਮਨ ਪ੍ਰਗਾਸ਼ ਜੈਸੇ ਧਰ ਉੱਪਰ ਆਕਾਸ਼ ਜਾਂ ਧਰ ਉੱਪਰ ਆਕਾਸ਼ ਦੇ ਨਾਲ ਜੁੜ ਗਿਆ ਚੰਦੋਆ ਸਾਰੀ ਸ੍ਰਿਸ਼ਟੀ ਦੇ ਧਰਤੀ ਤੇ ਜਦੋਂ ਇਹਨੂੰ ਉਤਾਨ ਉੱਪਰ ਉੱਠੇ
ਕੀ ਭਾਵ ਹੈ ਅੰਬਰ ਨੇ ਧਰਤੀ ਨੂੰ ਵਿਛੋੜਤਾ ਹੈ ਕਿ ਇਹਨੇ ਧਰਤੀ ਨੂੰ ਵਿਛੋੜਤਾ
ਅੰਬਰ ਜਿਹੜਾ ਸਰੀਰ ਵਿੱਚ ਅੰਬਰ ਸੀ ਉਹ ਛੱਡਤਾ ਸਰੀਰ ਤੇ ਬਾਹਰ ਵਾਲੇ ਅੰਬਰ ਨਾਲ ਅਟੈਚ ਹੋ ਗਿਆ ਅੰਦਰਲੇ ਨਾਲ ਵੀ ਅਟੈਚ ਹੈ ਬਾਹਰਲੇ ਨਾਲ ਵੀ ਅਟੈਚ ਹੈ ਸਰਵ ਵਿਆਪੀ ਐ ਹੋ ਗਿਆ ਨਾ ਬ੍ਰਹਮ ਗਿਆਨੀ ਕਹਿ ਬੁਰ ਪ੍ਰਗਾਸ ਜੈਸੇ ਧਰੂ ਪਰ ਆਕਾਸ਼ ਤਾਰੂ ਪਰ ਆਕਾਸ਼ ਜਿੰਨਾ ਜਿਹਾ ਪ੍ਰਗਾਸ਼ ਹੋ ਗਿਆ ਤਾਂ ਅੰਬਰ ਅੰਦਰ ਅੰਦਰ ਵਾਲਾ ਅੰਬਰ ਤਾਂ ਛੱਡੇ ਦਿੱਤਿਆ ਨਾ ਸਰੀਰ ਦੇ ਅੰਦਰ ਕਿੰਨਾ ਕੁ ਅੰਬਰ ਹੈ ਜਿੱਥੇ ਮਰਜ਼ੀ ਫਰੀ ਜਾਵੇ ਜੁੜਿਆ ਹੋਇਆ ਤਾਂ ਹੈ ਹੀ ਇਹ ਸਰੀਰ ਇਹ ਅੰਬਰ ਹੈ
ਤੇ ਚੰਦੋਆ ਤਾਣਿਆ ਦਾ ਕੀ ਭਾਵ ਹੈ ਤਾਂ ਹੀ ਆਪਾਂ ਚੰਦੋਆ ਤਾਣਦੇ ਹਾਂ ਪੋਤੀ ਸਾਹਿਬ ਦੇ ਉੱਪਰ
ਉੱਪਰ ਹੈ ਨਾ ਚੰਦੋਆ ਹੀ ਦੀਦਾ ਪਰ ਉੱਪਰ ਜਿਹੜਾ ਆਪਣੇ ਆਕਾਸ਼ ਹੈ ਇੱਥੋਂ ਬੈਠੇ ਨੂੰ ਚੰਦੋਆ ਹੀ ਦੀਦਾ
ਜੋ ਗਿਆਨ ਹੈਗਾ ਪੋਤੀ ਸਾਹਿਬ ਯਾਦ ਗ੍ਰੰਥ ਵਿੱਚ ਉਹ ਆਪਾਂ ਨੂੰ ਇਹ ਸਮਰੱਥਾ ਪ੍ਰਦਾਨ ਕਰੇਗਾ ਵੀ ਆਪਾਂ ਅੰਬਰ ਧਰਤੀ ਵਿਛੋੜ ਚੰਦੋਆ ਤਾਣ ਸਕਦੇ ਹਾਂ ਆਪਾਂ ਜੀ
ਉਹਦਾ ਪ੍ਰਤੀਕ ਹੈ ਵੀ ਕਰਦੇ
ਅੱਛਾ
ਉੱਤੇ ਉੱਠਦੇ
ਅੱਛਾ ਧਰਤੀ ਵਿਛੋੜ ਹੈ ਜੀ ਅੰਬਰ ਨੇ ਧਰਤੀ ਨੂੰ ਵਿਛੋੜਤਾ ਹੈ ਜੀ
ਅੰਬਰ ਧਰਤੀ ਦੇ ਵਿੱਚ ਵੀ ਹੈ ਪਰ ਛੱਡੀ ਹੋਈ ਹੈ ਧਰਤੀ ਸਾਰਾ ਕਿਹੜਾ ਬੱਚੇ ਉਹਦੇ ਲੁਕਿਆ ਹੋਇਆ
ਵੀ ਪਹਿਲਾਂ ਧਰਤੀ ਦਾ ਭਾਵ ਹੈ ਵੀ ਸਰੀਰ ਨਾਲ ਜੁੜਿਆ ਹੋਇਆ ਸੀ ਇਹ ਜੀ
ਸਰੀਰ ਦੇ ਅੰਦਰ ਅੰਦਰ ਸਮਝਦਾ ਤਾਂ ਆਪਣੇ ਆਪ ਨੂੰ ਬਾਹਰ ਨਹੀਂ ਸਮਝਦਾ ਹਾਂਜੀ
ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ
ਰਹਿਣਾ ਉਹਨੇ ਨੇ ਆਕਾਸ਼ ਵਿੱਚ ਗਗਨ ਵਿੱਚ ਥੰਮੀ ਕੋਈ ਨੀ ਉੱਥੇ ਇਹਦੇ ਟਿਕਣ ਨੂੰ ਪਹਿਲਾਂ ਸਰੀਰ ਦਾ ਥੰਮਾ ਸੀ ਨਾ ਇਹਦੇ ਆਖਰੇ ਟਿਕਦਾ ਸੀ ਤ੍ਰਿਕੁੜੀ ਚ ਬਿਨ ਥੰਮਾ ਗਗਨ ਰਹੂਗਾ ਹੈ ਰਹੂਗਾ ਗਗਨ ਦੇ ਵਿੱਚ ਥੰਮ ਕੋਈ ਨੀ ਲੋੜ ਪੈਣੀ ਕਿਉਂ ਸ਼ਬਦ ਨਿਸ਼ਾਨਿਆ ਸ਼ਬਦ ਹੈਗਾ, ਸ਼ਬਦ ਨਾਲ ਜੁੜਿਆ ਰਹੂਗਾ। ਉਹ ਨਿਸ਼ਾਨਿਆ ਸ਼ਬਦ ਹੈ, ਮਾਇਆ ਤੋਂ ਰਹਿਤ ਜਿਹੜਾ ਸ਼ਬਦ ਹੈ ਉਹਦੇ ਨਾਲ ਜੁੜ ਜੂਗਾ। ਹੁਣ ਉਹ ਸਰਵਵਿਆਪੀ ਹੈ, ਉਹਦੇ ਨਾਲ ਜੁੜ ਕੇ ਸਰਵਵਿਆਪੀ ਰਹੂਗਾ। ਉਹ ਸ਼ਬਦ ਜਹਾਜ਼ ਹੈ ਨਾ, ਜਹਾਜ਼ ਵਿੱਚ ਜੋ ਬਹਿ ਗਿਆ, ਨਾਮ ਜਹਾਜ਼ ਹੈ, ਨਾਮ ਦੇ ਜਹਾਜ਼ ਚ ਸੈਰ ਕਰੂ। ਹੁਣ ਧਰਤੀ ਤੇ ਨਹੀਂ ਸੈਰ ਕਰਦਾ, ਜਹਾਜ਼ ਤਾਂ ਉੱਤੇ ਹੀ ਰਹਿੰਦਾ ਪਾਣੀ ਤੇ।
ਠੀਕ ਹੈ ਜੀ। ਸੂਰਜ ਚੰਦ ਉਪਾਏ ਜੋਤੀ ਸਮਾਣਿਆ,
ਸੂਰਜ ਚੰਦ ਉਪਾਏ ਜੋ ਸਮਾਣਿਆ। ਸੂਰਜ ਬਾਹਰ ਲੈ, ਸੂਰਜ ਚੰਦ ਵੀ ਨੇ, ਅੰਦਰਲੇ ਵੀ ਚੰਦ ਆ ਸੂਰਜ ਨੇ, ਚਿੱਤ ਸੂਰਜ ਹੈ, ਮਨ ਚੰਦਰਮਾ, ਜੋਤ ਸਮਾਣਿਆ, ਜੋ ਦੋਹਾਂ ਦੇ ਵਿੱਚ ਹੀ ਹੈ। ਹਾਂਜੀ।
ਕੀ ਇਹ ਰਾਤ ਦਿਨੰਤ ਸੋਜ ਵਿਡਾਣਿਆ, ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ।
ਇਹ ਰਾਤ ਦਿਨ ਚੋਜ ਵਡਾਲਿਆ, ਦਿਨ ਰਾਤ ਬਣਾਤੇ ਬੜੇ ਚੋਜੀ ਨੇ, ਚੋਜ ਕਰਕੇ ਦਿਨ ਰਾਤ ਬਣਾਉਣੀ ਤੇ ਦਿਨ ਨੂੰ ਲੋਕਾਂ ਨੇ ਕੰਮ ਕਰਨਾ ਸੀ, ਰਾਤ ਨੂੰ ਆਰਾਮ ਵੀ ਤਾਂ ਕਰਨਾ ਸੀ।
ਠੀਕ ਹੈ। ਇਹਦੇ ਮਤਲਬ ਬਾਹਰਲੀ ਦੁਨੀਆਂ ਦੀ ਗੱਲ ਚੱਲ ਰਹੀ ਹੈ, ਸੂਰਜ ਚੰਦ ਉਪਾਏ ਜੋਤ ਸਮਾਣੇ।
ਇਹਨਾਂ ਨੇ ਵੀ ਤਾਂ ਮਨ ਚਿੱਤ ਨੇ ਆਰਾਮ ਕਰਨਾ ਹੀ ਹੁੰਦਾ, ਇਹ ਜੀਵਨ ਵਾਸਤੇ ਬਣਾਈ ਹੈ ਸ੍ਰਿਸ਼ਟੀ, ਗੱਲ ਤਾਂ ਸ੍ਰਿਸ਼ਟੀ ਦੀ ਹੋਈ ਹੈ। ਚੰਦ ਸੂਰਜ ਵੀ ਤਾਂ ਆਰਾਮ ਕਰਦੇ ਨੇ ਸਾਡੇ ਵਾਲੇ।
ਤੀਰਥ
ਧਰਮ ਵਿਚਾਰ ਨਾਵਣ ਕੁਰਬਾਨੇ, ਫਿਰ ਤੀਰਥ ਬਣਾਏ, ਧਰਮ ਬਣਾਏ, ਵਿਚਾਰ ਕੇ ਪੁਰਬ ਬਣਾਏ, ਨਹਾਉਣ ਦੇ ਬਣਾਤੇ। ਇਹ ਪਹਿਲੀ ਕਲਾਸ ਦੀ ਇੱਥੇ ਸ਼ੁਰੂ ਕੀਤੀ ਹੈ ਪੜ੍ਹਾਈ, ਇੱਥੋਂ ਪਹਿਲਾਂ ਪੜ੍ਹਾਈ ਸ਼ੁਰੂ ਹੋਈ ਹੈ। ਇੱਥੇ ਵੀ ਮਾੜਾ ਨੀ ਸੀ ਕੁਛ, ਗਾਂਹ ਨੂੰ ਜਾਂਦੇ, ਜਦ ਕਹਿੰਦੇ ਨੇ ਇੱਥੋਂ ਗਾਂਹ ਨੂੰ ਨਾ ਜਾਓ, ਫਿਰ ਮਾੜੀ ਗੱਲ ਹੈ। ਪ੍ਰਾਇਮਰੀ ਸਕੂਲ ਨੀ ਬੁਰੇ, ਜੇ ਉਹ ਕਹਿਣ ਵੀ ਥੱਲੇ ਦੀ ਪੜ੍ਹਾਈ ਸਹੀ ਕਰਾਉਣ, ਵੀ ਭਾਈ ਅੱਗੇ ਹੋਰ ਪੜ੍ਹ ਲਿਓ, ਅੱਗੇ ਦੀ ਪੜ੍ਹਾਈ ਬੰਦ ਕਰ ਦਿੰਦੇ ਨੇ, ਹੋਰੇ ਪੜ੍ਹਾਈ ਪੜ੍ਹਾਉਣ ਲੱਗ ਜਾਂਦੇ ਨੇ। ਹਾਂਜੀ।
ਤੁਧ ਸਰ ਅਵਰ ਨਾ ਕੋਏ ਕੇ ਆਖ ਵਖਾਣਿਆ, ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ।
ਤੁਧ ਸਰ ਅਵਰ ਨਾ ਕੋਏ ਕੀ ਆਖ ਵਖਾਣਿਆ, ਮੈਂ ਕੀ ਆਖ ਕੇ ਸੁਣਾਵਾਂ, ਤੇਰੇ ਬਰਾਬਰ ਕੋਈ ਨੀ। ਤੁਧ ਸਰ ਅਵਰ ਨਾ ਕੋਏ ਕੀ ਆਖ ਵਖਾਣਿਆ, ਸਭੇ ਤਖਤ ਨਿਵਾਸ ਹੋਰ ਆਵਣ ਜਾਣਿਆ। ਉਹ ਸਾਰੇ ਤਖਤਾਂ ਦੇ ਉੱਤੇ ਤਾਂ ਨਿਵਾਸ ਕਰਦੇ ਹੀ ਨੇ, ਬਥੇਰੇ ਇੱਥੇ ਰਾਜੇ ਤਖਤ ਬਣੋ ਹੀ ਖੜੇ ਨੇ, ਪਰ ਸਾਰੇ ਜੰਮਣ ਮਲ ਚ ਨੇ, ਜਿਹਦੇ ਤਖਤ ਨੇ ਹੋਰ ਤੇਰੇ ਤਖਤ ਤੇ ਬਿਨਾ, ਬਾਕੀ ਜਿਹੜੇ ਹੋਰ ਤਖਤ ਬਣਾਈ ਬੈਠੇ ਨੇ, ਰਾਜੇ ਬਣੀ ਬੈਠੇ ਨੇ, ਇਹ ਸਭ ਜੰਮਣ ਮਲ ਚ ਨੇ, ਆਵਾਗੌਣ ਚ ਪਏ ਹੋਏ ਨੇ। ਤੇਰੇ ਵਰਗਾ ਕੋਈ ਰਾਜਾ ਨੀ ਜਿਹਦਾ ਤਖਤ ਰਹਿਣ ਵਾਲਾ, ਅਡੋਲ ਹੈ, ਅਚਲ ਹੈ, ਸੱਚਾ ਤਖਤ ਹੈ, ਹਮੇਸ਼ਾ ਰਹਿਣ ਵਾਲਾ, ਸਦਾ ਅਸਰ ਰਹਿਣ ਵਾਲਾ ਤਖਤ।
ਤੂੰ ਦੱਸਾ ਰਬਰ ਨਾ ਕੋਈ ਕੀ ਆਖ ਵਖਾਣਿਆ, ਹੁਕਮ ਨੂੰ ਕਿਹਾ ਜੀ?
ਹਾਕਮ ਨੂੰ।
ਅੱਛਾ ਜੀ।
ਹੁਕਮ ਤਾਂ ਰਹਿੰਦਾ, ਨਹੀਂ ਵੀ ਰਹਿੰਦਾ, ਹੁਕਮ ਦਾ ਕੀ ਹੈ?
ਠੀਕ ਹੈ। ਸੱਚੇ ਤਖਤ ਨਿਵਾਸ ਹੋ ਰਾਵਣ ਜਾਣਿਆ,
ਤਖਤ ਦੇ ਉੱਤੇ ਹਾਕਮ ਦਾ ਨਿਵਾਸ ਹੁੰਦਾ ਨਾ।
ਅੱਛਾ ਜੀ। ਜਿਹੜੇ ਹਾਕਮ ਨਾਲ ਜੁੜ ਗਏ ਉਹਨਾਂ ਦਾ ਆਵਣ ਜਾਣ ਚੁੱਕ ਜੇਗਾ, ਬਾਕੀ ਆਪਣੇ ਆਵਣ ਜਾਣ ਦੇ ਚੱਕਰ ਚ ਪਏ ਰਹਿਣਗੇ। ਹਾਂਜੀ।
ਜੁੜ ਗਏ ਨੀ ਆਵਣ ਜਾਣ ਦੇ, ਹਾਕਮ ਨਾਲ ਜੁੜ ਗਏ, ਹਾਕਮ ਨਾਲ ਹਾਕਮੇ ਬਣ ਗਏ, ਉਹ ਵੀ ਹਾਕਮੇ ਬਣ ਗਏ, ਬਰਾਬਰ ਹੋ ਗਏ ਸਾਰੇ ਭਾਈ।
ਠੀਕ ਹੈ ਜੀ। ਤੇ ਆ ਜਿਹੜੇ ਵਿੱਚ ਆਏ ਸੀਗੇ ਸੂਰਜ ਚੰਦ ਤੋਂ ਲੈ ਕੇ, ਇਹ ਸਾਰੇ ਫਿਰ ਰਾਤ ਦਿਨੰਤ ਚੋਜ ਵਿਡਾਣਿਆ, ਇਹ ਬਾਹਰਲੇ ਉਹਦੇ ਨਾਲ ਲੱਗਦੇ ਆ ਜੀ? ਤੀਰਥ ਧਰਮ ਵਿਚਾਰ
ਬਾਹਰਲੇ ਨਾਲ ਵੀ ਲੱਗਦੇ ਨੇ, ਅੰਦਰਲੇ ਨਾਲ ਵੀ ਲੱਗਦੇ ਨੇ। ਸੂਰਜ ਚੰਦ ਅਸੀਂ ਮਨ ਨੂੰ ਚੰਦ ਕਹਿੰਦੇ ਆ, ਚਿੱਤ ਨੂੰ ਸੂਰਜ ਕਹਿੰਦੇ। ਚੰਦ ਕੋਲ ਆਪਣੀ ਰੋਸ਼ਨੀ ਦੀ ਹੁੰਦੀ, ਸੂਰਜ ਦੀ ਦਿੱਤੀ ਹੋਈ ਰੋਸ਼ਨੀ ਹੁੰਦੀ ਹੈ। ਹੁਣ ਜੇ ਚੰਦ ਸੂਰਜ ਦੋ ਬਾਹਰ ਨਾ ਹੁੰਦੇ ਤਾਂ ਰੈਸਟ ਦੁਨੀਆ ਕਿਵੇਂ ਕਰਦੀ? ਪਬਲਿਕ ਬਾਹਰ ਵੀ ਬਣਾਏ ਨੇ, ਅੰਦਰ ਵੀ ਬਣਾਏ।
ਠੀਕ ਹੈ ਜੀ। ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ।